ਗੁਰੂ ਪਿਆਰੀ ਸਾਹਿਬ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਸੰਗਤ ਦੇ 14 ਭਾਗਾਂ ਵਿੱਚੋਂ ਦੂਸਰਾ ਭਾਗ ਪੜ੍ਹਨ ਜਾ ਰਹੇ ਹਾਂ। ਗੁਰਬਾਣੀ ਵਿਚਾਰ ਲੇਖ ਨੰਬਰ 79। ਅੱਜ ਦੇ ਗੁਰਬਾਣੀ ਵਿਚਾਰ ਵਿੱਚ ਗੁਰਮੁਖ ਪਿਆਰੇ ਸਾਨੂੰ ਦੱਸਦੇ ਹਨ ਕਿ ਸਾਡੀ ਪਰਮਾਰਥਕ ਕਾਲਨਾ ਦੇ ਵਿੱਚ ਧਿਆਨ ਦੀ ਕਿੰਨੀ ਇੰਪੋਰਟੈਂਸ ਹੈ। ਸਾਡੀ ਸੁਰਤੀ, ਸਾਡੀ ਕੌਨਸ਼ੀਅਸਨੈਸ, ਸਾਡੀ ਚੇਤਨਤਾ ਕਿੱਥੇ ਵਿਚਰਦੀ ਹੈ, ਮਾਇਆ ਵਿੱਚ ਜਾਂ ਆਤਮਿਕ ਮੰਡਲ ਵਿੱਚ। ਜਿਸ ਤਰ੍ਹਾਂ ਬਿਜਲੀ ਸ਼ਕਤੀ ਨੂੰ ਮਹਿਸੂਸ ਕਰਨਾ ਚੀਜ਼ਾਂ ਦੀ ਗ੍ਰਹਿਣ ਸ਼ਕਤੀ ਕੰਡਕਟਿਵਿਟੀ ਉੱਤੇ ਆਧਾਰਿਤ ਹੈ, ਇਹ ਗ੍ਰਹਿਣ ਸ਼ਕਤੀ ਅੱਡ ਅੱਡ ਚੀਜ਼ਾਂ ਦੀ ਬਣਾਵਟ ਅਤੇ ਸੂਖਮਤਾ ਸੈਂਸਿਟੀਵਿਟੀ ਅਨੁਸਾਰ ਹੁੰਦੀ ਹੈ। ਲੱਕੜ ਜਾਂ ਰਬੜ ਵਿੱਚ ਗ੍ਰਹਿਣ ਸ਼ਕਤੀ ਬਹੁਤ ਘੱਟ ਜਾਂ ਉੱਕਾ ਹੀ ਨਹੀਂ ਹੁੰਦੀ, ਬੈਡ ਕੰਡਕਟਿਵਿਟੀ। ਕਈਆਂ ਚੀਜ਼ਾਂ ਵਿੱਚ ਮੱਧਮ ਗ੍ਰਹਿਣ ਸ਼ਕਤੀ ਹੁੰਦੀ ਹੈ ਅਤੇ ਕੁਝ ਚੀਜ਼ਾਂ ਵਿੱਚ ਗ੍ਰਹਿਣ ਸ਼ਕਤੀ ਅਤਿ ਤੀਬਰ ਹੁੰਦੀ ਹੈ, ਹਾਈ ਕੰਡਕਟਿਵਿਟੀ। ਇਸੇ ਤਰ੍ਹਾਂ ਹਰ ਇੱਕ ਜੀਵ ਦੇ ਅੰਦਰ ਆਤਮਿਕ ਬਿਜਲੀ ਅਥਵਾ ਸ਼ਬਦ ਰਵ ਰਿਹਾ ਭਰਪੂਰ ਹੈ, ਪਰ ਸਾਡਾ ਮਨ ਮਾਇਕੀ ਰੰਗਤ ਦੇ ਅਸਰ ਨਾਲ ਇਤਨਾ ਮਨੋਰ ਹੋ ਚੁੱਕਿਆ ਹੈ ਕਿ ਆਪਣੇ ਅੰਦਰ ਰਵ ਰਹੀ ਭਰਪੂਰ ਆਤਮਿਕ ਬਿਜਲੀ ਯਾਨੀ ਜੀਵਨ ਰੋਂ ਜਾਂ ਸ਼ਬਦ ਨੂੰ ਮਹਿਸੂਸ ਕਰਨ, ਜਾਣਨ, ਬੁੱਝਣ, ਅਨੁਭਵ ਕਰਨ, ਗ੍ਰਹਿਣ ਕਰਨ, ਸੰਗ ਕਰਨ, ਅਸਰ ਲੈਣ, ਇਸ ਨਾਲ ਸਾਂਝ ਕਰਨ, ਲੇਵਾਦੇਵੀ ਕਰਨ, ਲਾਹ ਲੈਣ ਜਾਂ ਮਾਨਣ ਤੋਂ ਅਸਮਰਥ ਹੈ। ਇਸ ਦਾ ਮਤਲਬ ਇਹ ਹੈ ਕਿ ਅਸੀਂ ਆਪਣੀ ਮਾਨਸਿਕ ਭੁੱਲ, ਭਰਮ, ਅਗਿਆਨਤਾ ਅਤੇ ਮਨਮੁਖਤਾਈ ਦੇ ਕਾਰਨ ਆਪਣੇ ਅੰਤਰ ਆਤਮੇ ਇਲਾਹੀ ਜੋਤ ਸ਼ਬਦ ਨਾਮ ਦੇ ਦਿਨ ਰਾਤ ਨਾਲ ਹੁੰਦਿਆਂ, ਨਾਲ ਵਰਤਦਿਆਂ, ਜੀਵਨ ਆਧਾਰ ਹੁੰਦਿਆਂ, ਰਵ ਰਿਹਾ ਭਰਪੂਰ ਹੁੰਦਿਆਂ ਵੀ ਉਸ ਨਾਲ ਸੰਗ ਕਰਨ, ਸੰਗਤ ਕਰਨ, ਸਾਂਝ ਕਰਨ, ਮਿਲਵਰਤਨ, ਲੇਵਾਦੇਵੀ ਅਤੇ ਵਣਜ ਵਪਾਰ ਨਹੀਂ ਕਰ ਸਕਦੇ, ਜਿਸ ਕਾਰਨ ਇਲਾਹੀ ਗੁਣਾਂ ਤੋਂ ਅਸੀਂ ਵਾਂਝੇ ਰਹਿੰਦੇ ਹਾਂ ਅਤੇ ਆਪਣੇ ਆਤਮਿਕ ਵਿਰਸੇ ਤੋਂ ਲਾਹ ਨਹੀਂ ਲੈਂਦੇ, ਆਪਣੀ ਮਨਮੁਖਤਾਈ ਅਤੇ ਭਰਮ ਅਤੇ ਭੁੱਲ ਕਾਰਨ। ਪ੍ਰਤੱਖ ਪਿਰ ਘਰ ਨਾਲ ਪਿਆਰਾ ਵਿਛੜ ਚੋਟਾਂ ਖਾਏ, ਸੰਗ ਹੋਵਤ ਕੋ ਜਾਣਤ ਦੂਰ, ਸੋ ਜਨ ਮਰਤਾ ਨਿਤ ਨਿਤ ਚੂਰ, ਸੇਜੈ ਰਮਤ ਨੈਣ ਨਹੀਂ ਪੇਖੋ, ਇਹ ਦੁੱਖ ਕਾ ਸੌ ਕਹੋ ਰੇ, ਧਨ ਪਿਰ ਏਕੈ ਸੰਗ ਬਸੇਰਾ। ਹਾਂਜੀ, ਧਨ ਪਿਰ ਏਕੈ ਸੰਗ ਬਸੇਰਾ, ਸੇਜ ਏਕ ਪੈ ਮਿਲਨ ਦੁਹੇਰਾ। ਯਾਨੜੀਏ ਮਾਨੜਾ ਕਾਇ ਕਰੇ, ਆਪਣੜੈ ਘਰ ਹਰ ਰੰਗੋ ਕੀ ਨਾ ਮਾਨੇ, ਧਨ ਪਿਰ ਕਾ ਇੱਕ ਹੀ ਸੰਗ ਵਾਸਾ, ਵਿੱਚ ਹੋਮੈ ਭੀਤ ਕਰਾਰੀ। ਸੋ ਜੀਵਨ ਦੀਆਂ ਦੋਹਾਂ ਹਾਲਤਾਂ, ਭੁੱਲ ਜਾਂ ਯਾਦ, ਕੁਸੰਗਤ ਜਾਂ ਸੰਗਤ, ਮਨਮੁਖਤਾ ਜਾਂ ਗੁਰਮੁਖਤਾ, ਦੁੱਖ ਜਾਂ ਸੁੱਖ, ਨਰਕ ਜਾਂ ਸੁਰਗ, ਇਹਨਾਂ ਦੇ ਵਿਚਕਾਰ ਮਹੱਤਵਪੂਰਨ ਨੁਕਤਾ, ਕਰੂਸ਼ੀਅਲ ਪੁਆਇੰਟ ਸਾਡੀ ਚੇਤਨਤਾ ਦਾ ਹੀ ਹੈ, ਸਾਡੀ ਕੌਨਸ਼ੀਅਸਨੈਸ ਹੀ ਹੈ। ਜੇਕਰ ਸਾਡੀ ਚੇਤਨਤਾ ਮਾਇਕੀ ਅਥਵਾ ਭਰਮ ਨਾਲ ਸੰਗ ਕਰਦੀ ਹੈ ਤਾਂ ਅਸੀਂ ਮਨਮੁੱਖ ਹੋ ਜਾਂਦੇ ਹਾਂ ਅਤੇ ਇਲਾਹੀ ਮੰਡਲ ਨੂੰ ਭੁੱਲ ਜਾਂਦੇ ਹਾਂ, ਪਰ ਜੇ ਸਾਡੀ ਚੇਤਨਤਾ ਆਤਮਿਕ ਸੰਗਤ ਕਰਦੀ ਹੈ ਤਾਂ ਸਾਡੇ ਅੰਦਰ ਦੈਵੀ ਚੇਤਨਤਾ, ਡਿਵਾਈਨ ਕੌਨਸ਼ੀਅਸਨੈਸ ਦ੍ਰਿੜ ਹੁੰਦੀ ਹੈ। ਸਾਧ ਸੰਗਤ ਦੁਆਰਾ ਪ੍ਰਾਪਤ ਕੀਤੀ ਹੋਈ ਦੈਵੀ ਚੇਤਨਤਾ ਜਾਂ ਵਿਵੇਕ ਬੁੱਧੀ ਨੇ ਹੀ ਮਾਨਸਿਕ ਜਾਂ ਆਤਮਿਕ ਜੀਵਨ ਯਾਨੀ ਚੰਗੀ ਜਾਂ ਮਾੜੀ ਸੰਗਤ ਦਾ ਨਿਰਣਾ ਕਰਨਾ ਹੈ। ਜੀਵਨ ਸੇਧ ਦੇਣੀ ਹੈ, ਚਿੰਤਨ ਕਰਨਾ ਹੈ, ਅਭਿਆਸ ਕਰਨਾ ਹੈ, ਕਰਮ ਕਰਨਾ ਹੈ। ਸਾਧ ਸੰਗਤ ਮਿਲ ਬੁੱਧ ਵਿਵੇਕ, ਸਤ ਸੰਗਤ ਮਿਲ ਵਿਵੇਕ ਬੁੱਧ ਹੋਈ, ਪਾਰਸ ਪਰਸ ਲੋਹਾ ਕੰਚਨ ਸੋਈ, ਸਾਧ ਸੰਗ ਨਾਨਕ ਬੁੱਧ ਪਾਈ, ਹਰ ਕੀਰਤਨ ਆਧਾਰੋ, ਦੁਰਮਤ ਮੈਲ ਗਈ ਸਭ ਨਿਕਲ, ਸਤ ਸੰਗਤ ਮਿਲ ਬੁੱਧ ਪਾਏ। भगत दया ते बुद्ध परगासै दुर्मत दुख तजावना। सुद बुद्ध सुरत नाम हर पाइए सत्संगत गुर प्यार। अंतर आत्मे जोत या शब्द की चेतनता द्वारा प्राप्त किए हुए ज्ञान नू स्पिरिचुअल नॉलेज नू अनुभव किया जाता है, इंट्यूशन किया गया है। अनुभव सानू अनंत आत्मिक मंडल की सोझी ते ज्ञान बख्शता है। दिमागी ज्ञान सानू सिर्फ माइकी मंडल की ही सोझी या ज्ञान दे सकता है। इन्हां दोवें किस्मां दे ज्ञान, एक पासे अनुभवी आत्मिक ज्ञान, दूसरा दिमागी माइकी ज्ञान, इन्हां दे विचकार चेतनता दी ही डोरी है। जेकर साडी चेतनता दी डोरी या ध्यान दैवी संगत नाल जुड़िया होवे अथवा आत्म प्रायण होवे तां उसनू सत्संगत कहा जाता है। तो साडी चेतनता नू दैवी रंगत चढ़ती है ते असी साध संत भगत गुरमुख बन सकते हाँ। दूसरे पासे जे साडी चेतनता दी डोरी या ध्यान माइकी भरम विच गलतान होवे तां उसनू कुसंगत या नीवी संगत कहा जाता है, जिस नाल असी मनमुख मायाधारी साकत बन जाते हाँ ते आत्मिक मंडल नालों टुट जाते हाँ। इन्हां दोहां अवस्थावां दे विचकार जीव दी चेतनता अथवा ध्यान ते संग करना या संगत दा ही वर्त वर्तारा ते प्रवृत्ति है। हर एक एक्शन दी पूर्ण कामयाबी लई, हर एक कर्म दी पूर्ण कामयाबी लई चेतनता अथवा ध्यान अटेंशन लाजमी है। एक मन एक वर्तदा जित लगे सो थाए पाए। इस तरह संग या संगत करन दे मुकम्मल लाभ लई, कंप्लीट गेन लई ते आपस विच सांझ अथवा लेवा देवी लई भी चेतनता अथवा ध्यान दी अति लोड़ है। ध्यान अथवा सुरती बगैर सांझ या लेवा देवी नहीं हो सकती। कुछ उदाहरण पेश किए जाते हैं। घर विच रेडियो या टेप रिकॉर्डर राही कीर्तन या पाठ हो रहा है, पर घर दे हर मैंबर अपने घरोगी मामले में गलतान हैं या गल्लां बातां विच मस्त हैं। मुद्दा तो यह सी कि लाउड स्पीकर या होर साधना राही पाठ ते कीर्तन नू ज़्यादा तो ज़्यादा स्रोतियां तक घर विच भी पहुँचाया जाए, पर साडे मन किसी होर विषय विच गलतान होने कारण कीर्तन ते गुरबाणी वल साडा ध्यान ही नहीं हुंदा। इस तरह जद असी खुद पाठ या सिमरन करते हाँ तो साडी चेतनता होर अनेक चिंतन विच लगी हुंदी है, जिस कारण साडा ध्यान गुरबाणी विच नहीं हुंदा। आम संगतां दी भी इहो शिकायत है कि गुरबाणी ते सिमरन विच मन नहीं टिकदा। जदों साडी चेतनता या ध्यान गुरबाणी अथवा सिमरन वल ना होवे तां असी गुरबाणी दी संगत नहीं कर रहे हुंदे, जिस कारण साडा गुरबाणी दे अंतरीव आत्मिक भावां नाल संग या मेल नहीं हुंदा ते गुरबाणी नाल साडे मन दी सांझ या लेवा देवी नहीं हुंदी। इस तरह उच्ची सुची लाही गुरबाणी दी संगत नहीं हुंदी ते गुरबाणी दी पारस कला तों असी वांझे रहिंदे हां। दूजे लफ्ज़ां विच चेतनता या ध्यान तो बगैर जो कुछ भी असी करदे हां सब बेध्याने या गैर हाजिरी विच ही करदे हां। इसलिए असी साध संगत या सत संगत तो पूरा लाहा नहीं लैंदे ते गुरबाणी दे पाठ कीर्तन ते सिमरन दे लाभ तो भी वांझे रहिंदे हां। इहो कारण है कि पिछले जमाने नालों अजकल बहुत ज़्यादा धर्म धर्म ग्रंथ धर्म मंदिर धर्म प्रचार सत्संग समागम पाठ पूजा कीर्तन जप तप कर्म किरिया के बावजूद भी साड़ी मानसिक ते आत्मिक अवस्था विच परिवर्तन नहीं आता, बल्कि साड़ी मानसिक अवस्था या शख्सियत निगरदी ही जाती है, नीवे पासे वल नू ही जा रही है। पंडित पढ़े साध न पावे दूजे पाए माया मन परमावे। रह तवर कछ अवर कमावत मन नहीं प्रीत मुखो गंड लावत। तीर्थ जाओ तो हों हों करते पंडित पूछो तो माया राते। पूजा अर्चा बंधन डंडौत खट कर्मा रत रहता। हों हों करत बंधन में परया न मिलिया ए जुगता। हृदय कपट मुख ज्ञानी ਝੂਠੇ ਕਹਾਂ ਬਿਲੋ ਵਸ ਪਾਣੀ ਭੇਖ ਦਿਖਾਵੈ ਸੱਚ ਨਾ ਕਮਾਵੈ ਕਹਿਤੋ ਮਹਿਲੀ ਨਿਕਟ ਨਾ ਆਵੈ ਚੇਤਨਤਾ ਤੋਂ ਬਗੈਰ ਸਾਡਾ ਜੀਵਨ ਨਿਰਜੀਵ ਮਾਦਾ ਚੀਜ਼ਾਂ ਵਰਗਾ ਡੈਡ ਮੈਟਰ ਵਰਗਾ ਹੀ ਹੁੰਦਾ ਹੈ ਇਸ ਲਈ ਜੀਵਾਂ ਦਾ ਆਪਸ ਵਿੱਚ ਸੂਖਮ ਮਾਨਸਿਕ ਅਤੇ ਆਤਮਿਕ ਸਤਹਿ ਅਤੇ ਮੇਲ ਮਿਲਾਪ ਸੰਗਤ ਸਾਂਝ ਜਾਂ ਲੇਵਾ ਦੇ ਵੀ ਨਹੀਂ ਹੋ ਸਕਦੀ ਇਨਸਾਨ ਅਤੇ ਜਾਨਵਰਾਂ ਵਿੱਚ ਇਸੇ ਚੇਤਨਤਾ ਦਾ ਹੀ ਅੰਤਰ ਹੈ ਇਨਸਾਨਾਂ ਵਿੱਚ ਇਹ ਚੇਤਨਤਾ ਇਹ ਕੌਨਸ਼ੀਅਸਨੈਸ ਅਤਿ ਤੀਖਣ ਤੀਬਰ ਅਤੇ ਸੂਖਮ ਭਾਵਨਾਵਾਂ ਵਾਲੀ ਸਟਲ ਫੀਲਿੰਗਸ ਵਾਲੀ ਹੁੰਦੀ ਹੈ ਜਿਸ ਕਾਰਨ ਇਹ ਸੰਗਤ ਦੁਆਰਾ ਉੱਚੀਆਂ ਸੁੱਚੀਆਂ ਆਤਮਿਕ ਪ੍ਰੇਮ ਭਾਵਨਾਵਾਂ ਨੂੰ ਗ੍ਰਹਿਣ ਕਰਕੇ ਮਾਣ ਸਕਦੇ ਹਨ ਪਰ ਜਾਨਵਰਾਂ ਵਿੱਚ ਇਹ ਚੇਤਨਤਾ ਮੋਟੀ ਠੁੱਲੀ ਹੁੰਦੀ ਹੈ ਜੋ ਸੂਖਮ ਆਤਮਿਕ ਭਾਵਨਾਵਾਂ ਨੂੰ ਗ੍ਰਹਿਣ ਨਹੀਂ ਕਰ ਸਕਦੀ ਸਾਡੀ ਦਿਲਚਸਪੀ ਅਨੁਸਾਰ ਸਾਡੇ ਇੰਟਰਸਟ ਅਨੁਸਾਰ ਹੀ ਸਾਡੇ ਮਨ ਦਾ ਧਿਆਨ ਖਿੱਚਿਆ ਜਾਂਦਾ ਹੈ ਜਨਮਾਂ ਜਨਮਾਂ ਤੋਂ ਸਾਡਾ ਮਨ ਹਾਂਜੀ ਧਿਆਨ ਕਰੀਏ ਜਨਮਾਂ ਜਨਮਾਂ ਤੋਂ ਸਾਡਾ ਮਨ ਇਲਾਹੀ ਮੰਡਲ ਨਾਲੋਂ ਟੁੱਟਿਆ ਹੋਇਆ ਹੈ ਅਤੇ ਮਾਇਕੀ ਮੰਡਲ ਵਿੱਚ ਗਲਤਾਨ ਹੋ ਕੇ ਸੂਖਮ ਆਤਮਿਕ ਪ੍ਰੇਮ ਭਾਵਨਾਵਾਂ ਨੂੰ ਗ੍ਰਹਿਣ ਕਰਨ ਤੋਂ ਅਸਮਰਥ ਹੋ ਚੁੱਕਿਆ ਹੈ ਦੂਜੇ ਲਫ਼ਜ਼ਾਂ ਵਿੱਚ ਸਾਡੀ ਚੇਤਨਤਾ ਅਥਵਾ ਮਾਨਸਿਕ ਅਵਸਥਾ ਜਾਨਵਰਾਂ ਵਰਗੀ ਹੋ ਚੁੱਕੀ ਹੈ ਜੋ ਨਾ ਸੁਣੈ ਜਸ ਪਰਮਾਨੰਦਾ ਪਸ ਪੰਖੀ ਤ੍ਰਿਗਤ ਜੋਨ ਤੇ ਮੰਦਾ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਵਿਚਾਰਾ ਕਰੇ ਦਿਨ ਰਾਤ ਬਿਨ ਸੰਗਤੀ ਸਭ ਐਸੇ ਰਹੇ ਜੈਸੇ ਪਸ ਢੋਰ ਜੇ ਵਾ ਇੰਦਰੀ ਸਾਧ ਲੁਭਾਨਾ ਪਸ਼ੂ ਭਏ ਨਹੀਂ ਮਿਟੈ ਨਿਸਾਨਾ ਕਿਰਤ ਨਾ ਮਿਟਈ ਹੁਕਮ ਨਾ ਬੂਝੇ ਪਸੁਆ ਮਾਹੇ ਸਮਾਨਾ ਸਾਧ ਸੰਗਤ ਕਭੂ ਨਹੀਂ ਕੀਨੀ ਰਚਿਓ ਧੰਦੈ ਝੂਠ ਸਵਾਨ ਸੂਕਰ ਬਾਇਸ ਜਿਵੈ ਭਟਕਤ ਚਾਲਿਓ ਊਠ ਪਸੁਆ ਕਰਮ ਕਰੈ ਨਹੀਂ ਬੂਝੈ ਕੂੜ ਕਮਾਵੈ ਕੂੜੋ ਹੋਏ ਸਾਡੀ ਪਸ਼ੂ ਬਿਰਤੀ ਜਾਂ ਨੀਵੀਂ ਚੇਤਨਤਾ ਨੂੰ ਬਦਲਣ ਜਾਂ ਉਚੇਰਾ ਚੰਗੇਰਾ ਅਤੇ ਆਤਮ ਪ੍ਰਾਇਣ ਕਰਨ ਲਈ ਗੁਰਬਾਣੀ ਵਿੱਚ ਇੱਕੋ ਇੱਕ ਸਾਧਨ ਜਾਂ ਜੁਗਤੀ ਦੱਸੀ ਗਈ ਹੈ ਉਹ ਕੀ ਹੈ ਸਾਧ ਸੰਗਤ ਅਥਵਾ ਸਤ ਸੰਗਤ ਜੋ ਜੋ ਜਪੈ ਤਿਸ ਕੀ ਗਤ ਹੋਏ ਸਾਧ ਸੰਗ ਪਾਵੈ ਜਨ ਕੋਏ ਕਰ ਕਿਰਪਾ ਅੰਤਰ ਉਰਤਾਰੈ ਪਸ ਪ੍ਰੇਤ ਮੁਗਤ ਪਾਥਰ ਕੋ ਉਤਾਰੈ ਉਠਤ ਬੈਠਤ ਹਰ ਭਜੋ ਸਾਧੂ ਸੰਗ ਪ੍ਰੀਤ ਨਾਨਕ ਦੁਰਮਤ ਛੁੱਟ ਗਈ ਪਾਰ ਬ੍ਰਹਮ ਬਸੇ ਚੀਤ ਸ਼ੁਭ ਚਿੰਤਨ ਗੋਬਿੰਦ ਰਮਣ ਨਿਰਮਲ ਸਾਧੂ ਸੰਗ ਆਨ ਉਪਾਵ ਨਾ ਕੋ ਸੂਝੈ ਹਰ ਦਾਸਾ ਸਰਨੀ ਪਰ ਰਹਾ ਕਿਸੇ ਖਿਆਲ ਨੂੰ ਇੱਕ ਨੁਕਤੇ ਉੱਤੇ ਇਕਾਗਰ ਕਰਨ ਨੂੰ ਧਿਆਨ ਜਾਂ ਸੁਰਤੀ ਬਿਰਤੀ ਕਿਹਾ ਜਾਂਦਾ ਹੈ ਧਿਆਨ ਕੀ ਹੈ ਕਿਸੇ ਖਿਆਲ ਨੂੰ ਇੱਕ ਨੁਕਤੇ ਉੱਤੇ ਇਕਾਗਰ ਕਰਨ ਨੂੰ ਧਿਆਨ ਜਾਂ ਸੁਰਤੀ ਬਿਰਤੀ ਕਿਹਾ ਜਾਂਦਾ ਹੈ ਜੀਵਨ ਦੇ ਹਰ ਕੰਮ ਕਾਜ ਦੀ ਸਫਲਤਾ ਅਤੇ ਸੰਪੂਰਨਤਾ ਲਈ ਧਿਆਨ ਲਾਜ਼ਮੀ ਹੈ ਧਿਆਨ ਤੋਂ ਬਗੈਰ ਕੋਈ ਵੀ ਕੰਮ ਸਹੀ ਮੁਕੰਮਲ ਪੂਰਨ ਅਤੇ ਲਾਭਦਾਇਕ ਨਹੀਂ ਹੋ ਸਕਦਾ ਇਸੇ ਤਰ੍ਹਾਂ ਧਿਆਨ ਤੋਂ ਬਗੈਰ ਸਾਡੇ ਧਾਰਮਿਕ ਪਾਠ ਪੂਜਾ ਅਤੇ ਕਰਮ ਕਿਰਿਆ ਵੀ ਫੋਕੇ ਰਸਹੀਨ ਭਾਵਨਾਹੀਨ ਲਾਭਹੀਨ ਅਤੇ ਮੁਰਦਾ ਸਾਧਨ ਹੀ ਬਣ ਕੇ ਰਹਿ ਜਾਂਦੇ ਹਨ ਸੁਲਤਾਨਪੁਰ ਵਿਖੇ ਗੁਰੂ ਨਾਨਕ ਸਾਹਿਬ ਜੀ ਦਾ ਕਾਜ਼ੀਆਂ ਦੀ ਬੇਧਿਆਨੀ ਨਮਾਜ਼ ਵਿੱਚ ਸ਼ਾਮਲ ਨਾ ਹੋਣਾ ਵੀ ਇਸੇ ਗੱਲ ਦਾ ਲਖਾਇਕ ਹੈ ਕਿ ਧਿਆਨ ਤੋਂ ਬਗੈਰ ਪਾਠ ਪੂਜਾ ਜਾਪ ਸਿਮਰਨ ਅਤੇ ਕਰਮ ਕਿਰਿਆ ਸਭ ਨਿਸ਼ਫਲ ਹਨ ਪਰ ਫਿਰ ਵੀ ਆਮ ਜਨਤਾ ਬੇਧਿਆਨੇ ਰਸਮੀ ਤੌਰ 'ਤੇ ਰੀਸੋ ਰੀਸੀ ਬੱਧਾ ਚੱਟੀ ਲੋਕਾਚਾਰੀ ਦਿਖਾਵੇ ਮਾਤਰ ਸਵਾਰਥ ਲਈ ਜਾਂ ਮਨ ਦੀ ਤਸੱਲੀ ਲਈ ਜਾਂ ਮਾਇਆ ਬਟੋਰਨ ਲਈ ਹੀ ਪਾਠ ਪੂਜਾ ਕੀਰਤਨ ਕਰਮ ਕਿਰਿਆ ਅਤੇ ਧਰਮ ਪ੍ਰਚਾਰ ਆਦਿ ਕਰੀ ਜਾ ਰਹੀ ਹੈ ਜਿਨ ਕੋ ਪ੍ਰੀਤ ਹਿਰਦੈ ਹਰ ਨਾਹੀਂ ਤਿਨ ਕੂਰੇ ਗਾਂਡਨ ਗਾਂਡੇ ਜੋ ਦੂਜੇ ਭਾਏ ਸਾਕਤ ਕਾਮਨਾ ਅਰਥ ਦੁਰਗੰਧ ਸਰੇਵਦੇ ਸੋ ਨਿਫਲ ਸਭ ਅਗਿਆਨ ਇੱਕ ਆਪਣੇ ਸਵਾਏ ਆਏ ਬਹਿ ਗੁਰ ਆਗੈ ਜਿਉਂ ਬਗਲ ਸਮਾਧ ਲਗਾਈਐ ਮੋਹ ਮਾਇਆ ਵਿੱਚ ਗਲਤਾਨ ਹੋਇਆ ਮਨ ਜਾਂ ਅੰਤਿਸ਼ਕਰਨ ਆਪਣੇ ਆਪ ਜੋ ਵੀ ਕਰਮ ਧਰਮ ਅਤੇ ਪਾਠ ਪੂਜਾ ਕਰਦਾ ਹੈ ਉਹ ਸਭ ਅਕਸਰ ਹੋਮੇ ਵਿੱਚ ਬੇਧਿਆਨੇ ਓਪਰੇ ਜਿਹੇ ਮਨ ਨਾਲ ਕੀਤੇ ਜਾਂਦੇ ਹਨ। ਹਾਂਜੀ, ਮੋਹ ਮਾਇਆ ਵਿੱਚ ਗਲਤਾਨ ਹੋਇਆ ਮਨ ਜਾਂ ਅੰਤਿਸ਼ਕਰਨ ਆਪਣੇ ਆਪ ਜੋ ਵੀ ਕਰਮ ਧਰਮ ਅਤੇ ਪਾਠ ਪੂਜਾ ਕਰਦਾ ਹੈ ਉਹ ਸਭ ਅਕਸਰ ਹੋਮੇ ਵਿੱਚ ਬੇਧਿਆਨੇ ਓਪਰੇ ਜਿਹੇ ਮਨ ਨਾਲ ਕੀਤੇ ਜਾਂਦੇ ਹਨ। ਇਸੇ ਕਾਰਨ ਇਲਾਹੀ ਮੰਡਲ ਦੀਆਂ ਸੂਖਮ ਆਤਮਿਕ ਪ੍ਰੇਮ ਸਵੈਪਨਾਂ ਦੀਆਂ ਦੈਵੀ ਭਾਵਨਾਵਾਂ ਦਾ ਸਾਡੇ ਮਨ ਉੱਤੇ ਅਸਰ ਨਹੀਂ ਹੁੰਦਾ ਅਤੇ ਸਾਡੇ ਜੀਵਨ ਵਿੱਚ ਕੋਈ ਚੰਗੇਰਾ ਉਚੇਰਾ ਪਰਿਵਰਤਨ ਨਹੀਂ ਆਉਂਦਾ ਜੀਵਨ ਵਿੱਚ। ਹਾਂਜੀ, ਇਹ ਪਰਿਵਰਤਨ ਕਿਵੇਂ ਆਏਗਾ? ਜੀਵਨ ਵਿੱਚ ਮਾਨਸਿਕ ਅਤੇ ਆਤਮਿਕ ਪਰਿਵਰਤਨ ਲਿਆਉਣ ਲਈ ਗੁਰਬਾਣੀ ਵਿੱਚ ਇਉਂ ਪ੍ਰੇਰਨਾ ਕੀਤੀ ਗਈ ਹੈ, ਮਿਲ ਸਾਧ ਸੰਗਤ ਭਜ ਕੇਵਲ ਨਾਮ, ਮਿਟ ਗਏ ਬੈਰ ਪਏ ਸਭ ਰੇਨ, ਅੰਮ੍ਰਿਤ ਨਾਮ ਸਾਧ ਸੰਗ ਲੈਣ, ਸਾਧੂ ਸੰਗਤ ਦਿਓ ਰਲਾਏ, ਪੰਚ ਦੂਤ ਤੇ ਲਿਓ ਛਡਾਏ, ਅਗਨ ਸਾਗਰ ਪਏ ਸੀਤਲ, ਸਾਧ ਅੰਚਲ ਗਹਿ ਰਹੇ, ਕਰ ਸਾਧ ਸੰਗਤ ਸਿਮਰ ਮਾਧੋ, ਹੋਏ ਪਤਿਤ ਪੁਨੀਤ, ਗਈ ਗਿਲਾਨ ਸਾਧ ਕੇ ਸੰਗ, ਮਨ ਤਨ ਰਾਤੋ ਹਰ ਕੈ ਰੰਗ, ਪ੍ਰਭ ਆਰਾਧਨ ਨਿਰਮਲ ਰੀਤ, ਸਾਧ ਸੰਗ ਬਿਨਸੀ ਵਿਪਰੀਤ। ਇਸ ਦੇ ਉਲਟ, ਹਾਂਜੀ, ਇਸ ਦੇ ਉਲਟ ਸਾਧ ਸੰਗਤ ਤੋਂ ਬਗੈਰ ਜੀਵ ਦੀ ਹਾਲਤ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ, ਜੋ ਸਤਿਗੁਰ ਸਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ, ਸਾਧ ਸੰਗਤ ਸਿਉਂ ਸੰਗ ਨਾ ਕੀਆ, ਬਹੁ ਜੋਨੀ ਦੁੱਖ ਪਾਵੈ, ਸਾਧ ਜਨਾ ਤੇ ਬਾਹਰੀ ਸੇ ਰਹਿ ਨਿਕੇਲੜੀਆਂ, ਤਿੰਨ ਦੁੱਖ ਨਾ ਕਭੂ ਉਤਰੈ, ਸੇ ਜਮ ਕੈ ਵਸ ਪੜੀਆਂ, ਡੋਲ ਡੋਲ ਮਹਾਂ ਦੁੱਖ ਪਾਇਆ, ਬਿਨਾ ਸਾਧੂ ਸੰਗ, ਜਿਨ ਸਤਿਗੁਰ ਸੰਗਤ ਸੰਗ ਨਾ ਪਾਇਆ, ਸੇ ਭਾਗਹੀਨ ਪਾਪੀ ਜਮ ਖਾਇਆ, ਟਿਕਨ ਨਾ ਪਾਵੈ ਬਿਨ ਸਤ ਸੰਗਤ, ਕਿਸ ਆਗੈ ਜਾਏ ਰੁਆਈਐ, ਬਿਨ ਸਾਧੂ ਜੋ ਜੀਵਨਾ ਤੇਤੋ ਬਿਰਥਾਰੀ, ਬਿਨ ਸਾਧੂ ਜੋ ਜੀਵਨਾ ਤੇਤੋ ਬਿਰਥਾਰੀ। ਇਸ ਲਈ ਗੁਰਬਾਣੀ ਵਿੱਚ ਸਾਨੂੰ ਸਾਧ ਸੰਗਤ ਬਾਬਤ ਇਸ ਤਰ੍ਹਾਂ ਜਾਚਨਾ ਕਰਨ ਦੀ ਪ੍ਰੇਰਨਾ ਕੀਤੀ ਗਈ ਹੈ, ਹਰ ਜੀਉ ਆਗਿਆ ਕਰੀ ਅਰਦਾਸ, ਸਾਧੂ ਜਨ ਸੰਗਤ ਹੋਏ ਨਿਵਾਸ, ਕਹ ਨਾਨਕ ਪ੍ਰਭ ਬਖਸ਼ ਕਰੀ ਜੈ, ਕਰ ਕਿਰਪਾ ਮੋਹੇ ਸਾਧ ਸੰਗ ਦੀ ਜੈ, ਕਰ ਕਿਰਪਾ ਮੋਹੇ ਮਾਰਗ ਪਾਵੋ, ਸਾਧ ਸੰਗਤ ਕੈ ਅੰਚਲ ਲਾਵੋ, ਵਡਭਾਗੀ ਹਰ ਨਾਮ ਧਿਆਵੈ, ਹਰ ਕੇ ਭਗਤ ਹਰੇ, ਤਿਨਕੀ ਸੰਗਤ ਦੇਹ ਪ੍ਰਭ ਜਾਚੋ, ਮੈਂ ਮੂੜ ਮੁਗਦ ਨਿਸਤਰੇ, ਕੋਈ ਆਵੈ ਸੰਤੋ ਹਰ ਕਾ ਜਨ ਸੰਤੋ, ਮੇਰਾ ਪ੍ਰੀਤਮ ਜਨ ਸੰਤੋ, ਮੋਹੇ ਮਾਰਗ ਦਿਖਲਾਵੈ, ਐਸੀ ਮਾਂਗ ਗੋਬਿੰਦ ਤੇ, ਟਹਿਲ ਸੰਤਨ ਕੀ ਸੰਗ ਸਾਧੂ ਕਾ, ਹਰ ਨਾਮਾ ਜਪ ਪਰਮ ਗਤੇ। ਇੱਕ ਹੋਰ ਉਦਾਹਰਨ, ਟੈਲੀਫੋਨ ਉੱਤੇ ਗੱਲ ਕਰਨ ਜਾਂ ਮੇਲ ਜੋਲ ਕਰਨ ਲਈ ਕਿਸੇ ਖਾਸ ਨੰਬਰ ਦਾ ਮੇਲ ਹੋਣਾ ਲਾਜ਼ਮੀ ਹੈ। ਜੇਕਰ ਉਹ ਨੰਬਰ ਨਾ ਮਿਲੇ ਜਾਂ ਉਧਰੋਂ ਰਿਸੀਵਰ ਨਾ ਚੁੱਕਿਆ ਜਾਵੇ ਤਾਂ ਦੋਹਾਂ ਧਿਰਾਂ ਵਿਚਕਾਰ ਗੱਲਬਾਤ ਨਹੀਂ ਹੁੰਦੀ, ਸਾਂਝ ਜਾਂ ਸੰਗਤ ਨਹੀਂ ਹੁੰਦੀ, ਲੇਵਾ ਦੇਵੀ ਨਹੀਂ ਹੁੰਦੀ, ਵਣਜ ਵਪਾਰ ਨਹੀਂ ਹੁੰਦਾ। ਐਨ ਇਸੇ ਤਰ੍ਹਾਂ ਜੇਕਰ ਪਾਠ ਪੂਜਾ ਅਤੇ ਭਜਨ ਬੰਦਗੀ ਕਰਦਿਆਂ ਹੋਇਆਂ ਸਾਡਾ ਮਨ ਸਾਵਧਾਨ ਇਕਾਗਰ ਚੀਤ ਨਾ ਹੋਵੇ ਤਾਂ ਗੁਰਬਾਣੀ ਦੇ ਅੰਤਰੀਵ ਡੂੰਘੇ ਅਤਿ ਸੂਖਮ ਭਾਵਾਂ ਤੋਂ ਅਸੀਂ ਵਾਂਝੇ ਰਹਿੰਦੇ ਹਾਂ ਅਤੇ ਗੁਰਬਾਣੀ ਦੀ ਪਾਰਸ ਕਲਾ ਸਾਡੇ 'ਤੇ ਨਹੀਂ ਵਰਤ ਸਕਦੀ। ਤਦੇ ਤਾਂ ਗੁਰਬਾਣੀ ਵਿੱਚ ਪ੍ਰੇਰਨਾ ਅਤੇ ਤਾਕੀਦੀ ਹੁਕਮ ਹੈ, ਇੱਕ ਮਨ ਇੱਕ ਧਿਆਈ ਹੈ, ਮਨ ਕੀ ਲਾਹੇ ਭਰਾਂਤ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਏਕਾਗਰ ਚੀਤ, ਇੱਕ ਚਿਤ ਇੱਕ ਮਨ ਧਿਆਏ ਸਵਾਮੀ, ਲਾਏ ਪ੍ਰੀਤ ਪਿਆਰੋ, ਮਨ ਬਚ ਕਰਮ ਅਰਾਧੇ ਕਰਤਾ, ਤਿਸ ਨਾਹੀ ਕਦੇ ਸਜਾਈ ਹੈ, ਇੱਕ ਮਨ ਇੱਕ ਅਰਾਧਨਾ, ਗੁਰਮਤ ਆਪ ਗਵਾਏ ਸੁਹੇਲੇ। ਕੁਰਬਾਨੀ ਤਿੰਨਾਂ ਗੁਰਸਿੱਖਾਂ, ਹੋਏ ਇੱਕ ਮਨ ਗੁਰ ਜਾਪ ਜਪੰਦੇ। ਇਸ ਇਕਾਗਰਤਾ ਲਈ ਸਾਡੇ ਮਨ ਦੀ ਹਾਲਤ ਬਾਬਤ ਗੁਰਬਾਣੀ ਵਿੱਚ ਇਉਂ ਤਾੜਨਾ ਕੀਤੀ ਗਈ ਹੈ, ਸਾਨੂੰ ਕੌਸ਼ਨ ਕੀਤਾ ਗਿਆ ਹੈ। ਇਹ ਮਨੁਆ ਖਿੰਨ ਨਾ ਟਿਕੈ ਬਹੁ ਰੰਗੀ, ਦਹਿ ਦਹਿ ਦਿਸ ਚਲ ਚਲ ਹਾਂਡੇ, ਰਹਿਤ ਅਵਰ ਕਛ ਅਵਰ ਕਮਾਵਤ, ਮਨ ਨਹੀਂ ਪ੍ਰੀਤ ਮੁਖੋ ਗੰਢ ਲਾਵਤ। ਹਮਰੇ ਜੀ ਹੋਰ ਮੁਖ ਹੋਰ ਹੋਤ ਹੈ, ਹਮ ਕਰਮਹੀਨ ਕੁੜਿਆਰੀ। ਅਸਲ ਵਿੱਚ ਇਸ ਵਿਸ਼ੇ ਦਾ ਸਭ ਤੋਂ ਵਿਸ਼ੇਸ਼ ਅਤੇ ਅਮਲੀ ਦ੍ਰਿਸ਼ਟਾਂਤ ਸਾਡਾ ਆਪਣਾ ਮਾਇਕੀ ਜੀਵਨ ਹੀ ਹੈ। ਜੀਵ ਹੋਮੇ ਦੇ ਭਰਮ ਭੁਲਾਵੇ ਦੁਆਰਾ ਆਪਣੇ ਸੋਮੇ ਅਕਾਲ ਪੁਰਖ ਨੂੰ ਭੁੱਲ ਕੇ ਜਾਂ ਵਿਛੜ ਕੇ ਕਈ ਜਨਮਾਂ ਤੋਂ ਮੋਹ ਮਾਇਆ ਦੀ ਦਲਦਲ ਵਿੱਚ ਖੁੱਭਿਆ ਹੋਇਆ ਹੈ, ਅਥਵਾ ਦੂਜੇ ਭਾਉ ਵਿੱਚ ਗਲਤਾਨ ਹੈ। ਹਰ ਸਾਜਨ ਪੁਰਖ ਵਿਸਾਰ ਕੇ ਲੱਗੀ ਮਾਇਆ ਤੋਂ, ਪੁੱਤਰ ਕਲਤਰ ਨਾ ਸੰਗ ਧਨਾ, ਹਰ ਅਵਿਨਾਸੀ ਉਹ ਪਲਚ ਪਲਚ ਸਗਲੀ ਮੂਈ, ਝੂਠੇ ਧੰਦੇ ਮੋਹ। ਮਾਇਆ ਮੋਹ ਨਟ ਬਾਜੀ ਪਾਈ, ਮਨਮੁਖ ਅੰਧ ਰਹੇ ਲਪਟਾਈ। ਇਨ ਪੰਚਨ ਮੇਰੋ ਮਨ ਜੋ ਵਿਗਾਰਿਓ, ਪਲ ਪਲ ਹਰ ਜੀਤੇ ਅੰਤਰ ਪਾਰਿਓ। ਅਨਿਕ ਜਨਮ ਬੀਤੀਅਨ ਪਰਮਾਈ, ਘਰ ਵਾਸ ਨ ਦੇਵੈ ਦੁੱਤਰ ਮਾਈ। ਦਿਨ ਰਹਿਣ ਆਪਣਾ ਕੀਆ ਪਾਈ, ਕਿਸ ਦੋਸ ਨ ਦੀਜੈ ਕਿਰਤ ਪਵਾਈ। ਸੋ ਜਨਮਾਂ ਜਨਮਾਂ ਤੋਂ ਇਸ ਝੂਠੀ ਮਾਇਆ ਵਿੱਚ ਅਸੀਂ ਇਤਨੇ ਗਲਤਾਨ ਹੋਏ ਹੋਏ ਹਾਂ ਕਿ ਸਾਡਾ ਜੀਵਨ ਮਾਇਆ ਦਾ ਰੂਪ ਹੀ ਹੋ ਚੁੱਕਿਆ ਹੈ। ਇਸ ਲਈ ਸਾਡੇ ਖਿਆਲ, ਸਾਡੀ ਕਲਪਨਾਵਾਂ, ਸਾਡੀ ਸੋਚ, ਰੀਝਾਂ, ਆਸਾਂ, ਸਾਡੇ ਪਿਆਰ, ਸਾਡੀਆਂ ਭਾਵਨਾਵਾਂ, ਨਿਸ਼ਚੇ, ਸ਼ਰਧਾ, ਸਾਡੀ ਸੰਗਤ, ਲੇਵਾ ਦੇਵੀ, ਕਰਮ, ਧਰਮ, ਕਿਰਿਆ ਅਤੇ ਘਾਲਣਾ, ਯਾਨੀ ਸਮੁੱਚੇ ਜੀਵਨ ਨੂੰ ਹੀ ਮੋਹ ਮਾਇਆ ਦੀ ਗੂੜੀ ਰੰਗਤ ਚੜੀ ਹੋਈ ਹੈ, ਜਿਸ ਕਾਰਨ ਸਾਡੀ ਚੇਤਨਤਾ, ਸਾਡਾ ਧਿਆਨ, ਸਾਡੀ ਸੁਰਤੀ ਬਿਰਤੀ, ਸਾਡੀ ਲਿਵ ਇਸੇ ਝੂਠੀ ਮਾਇਆ ਵਿੱਚ ਅਚੇਤ, ਸਹਿਜ ਸੁਭਾਏ, ਅਣਜਾਣੇ ਹੀ ਐਸੀ ਖੁਬੀ ਚੁਬੀ ਹੈ ਕਿ ਇਸ ਤੋਂ ਬਾਹਰ ਹੋਰ ਕਿਸੇ ਪਾਸੇ ਸਾਡਾ ਧਿਆਨ ਜਾਣਾ ਹੀ ਅਸੰਭਵ ਹੈ। ਹਾਂਜੀ, ਸਾਡੀ ਬਿਰਤੀ ਸੁਰਤੀ ਮਾਇਆ ਵਿੱਚ ਅਣਜਾਣੇ ਹੀ ਐਸੀ ਖੁਬੀ ਚੁਬੀ ਹੈ ਕਿ ਸਾਡਾ ਹੋਰ ਕਿਸੇ ਵੱਲ ਧਿਆਨ ਜਾਣਾ ਹੀ ਅਸੰਭਵ ਹੈ। ਇਹ ਕਿਵੇਂ ਹੋਇਆ? ਸਾਡੇ ਅੰਦਰ ਇਸ ਝੂਠੀ ਮਾਇਆ ਦੀ ਚੇਤਨਤਾ, ਇਸ ਦਾ ਖਿਆਲ, ਧਿਆਨ, ਵਿਸ਼ਵਾਸ, ਬਿਰਤੀ ਅਤੇ ਲਿਵ ਅਨੇਕਾਂ ਪਿਛਲੇ ਜਨਮਾਂ ਵਿੱਚ ਮਾਇਆ ਦੀ ਸੰਗਤ ਕਰਨ ਨਾਲ, ਮਾਇਆ ਦਾ ਖਿਆਲ ਕਰਨ ਨਾਲ, ਮਾਇਆ ਨੂੰ ਯਾਦ ਕਰਨ ਨਾਲ, ਮਾਇਆ ਦਾ ਸਿਮਰਨ ਕਰਨ ਨਾਲ, ਅਭਿਆਸ ਕਰਨ ਨਾਲ ਉਪਜੀ ਅਤੇ ਇਤਨੀ ਦ੍ਰਿੜ ਹੋ ਗਈ ਹੈ ਕਿ ਮਾਇਕੀ ਚੇਤਨਤਾ ਮਟੀਰੀਅਲਿਸਟਿਕ ਕੌਂਸ਼ੀਅਸਨੈਸ ਦੁਆਰਾ ਮਾਇਆ ਹੀ ਸਾਡਾ ਜੀਵਨ ਰੂਪ ਬਣ ਚੁੱਕੀ ਹੈ। ਅਤੇ ਇਸੇ ਮਾਇਕੀ ਜੀਵਨ ਵਿੱਚ ਹੀ ਅਸੀਂ ਜੰਮਦੇ, ਜਿਉਂਦੇ, ਵਿਚਰਦੇ, ਕਰਮ ਕਰਦੇ, ਨਤੀਜੇ ਭੁਗਤਦੇ, ਮਰਦੇ, ਜਮ੍ਹਾਂ ਦੇ ਵਸ ਪੈਂਦੇ ਅਤੇ ਫਿਰ ਜੰਮਦੇ ਹਾਂ। ਹਰ ਬਿਸਰੀਐ ਕਿਉਂ ਤ੍ਰਿਪਤਾਵੈ, ਨਾ ਮਨ ਰੰਜੀਐ, ਪ੍ਰਭੂ ਛੋੜ ਅੰਨ ਲਾਗੈ, ਨਰਕ ਸਮਝੀਐ। ਜਮ ਜਮ ਮਰੈ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ ਲੰਮੈ। ਜਿੰਦ ਕੀਤਾ ਤਿਸੈ ਨਾ ਜਾਣੀ ਅੰਧਾ, ਤਾਂ ਦੁੱਖ ਸਹਿ ਪੁਰਾਣੀਆਂ। ਮਾਇਆ ਮੋਹ ਬਹੁ ਪਰਮਿਆਂ, ਕਿਰਤ ਰੇਖ ਕਰ ਕਰਮਿਆਂ। ਸੋ ਹੁਣ ਕਰਨਾ ਕੀ ਹੈ? ਜੇਕਰ ਇਨਸਾਨੀ ਜੀਵਨ ਨੂੰ ਮਾਇਕੀ ਰੰਗਤ ਚਾੜਨ ਜਾਂ ਦ੍ਰਿੜ ਕਰਨ ਲਈ ਇਤਨੇ ਬੇਅੰਤ ਜਨਮਾਂ ਦੇ ਮਾਇਆ ਨਾਲ ਸੰਗ ਜਾਂ ਮੇਲ ਜੋਲ ਦੇ ਅਭਿਆਸ ਦੀ ਲੋੜ ਸੀ, ਤਾਂ ਇਸ ਦੇ ਐਨ ਉਲਟ ਮਾਇਕੀ ਜੀਵਨ ਨੂੰ ਆਤਮਿਕ ਜੀਵਨ ਵਿੱਚ ਬਦਲਣ, ਢਾਲਣ ਅਤੇ ਦ੍ਰਿੜ ਕਰਾਉਣ ਲਈ ਇਸ ਤੋਂ ਵੀ ਜ਼ਿਆਦਾ ਸਮੇਂ ਲਈ ਉੱਚੀ ਸੁੱਚੀ ਸਾਧ ਸੰਗਤ ਅਥਵਾ ਸਤ ਸੰਗਤ ਕਰਨੀ ਅਤਿਅੰਤ ਜ਼ਰੂਰੀ ਅਤੇ ਲਾਜ਼ਮੀ ਹੈ। ਹਾਂਜੀ, ਪਿਛਲੇ ਲੇਖ ਵਿੱਚ ਵੀ ਗੁਰਮੁਖ ਪਿਆਰਿਆਂ ਨੇ ਦੱਸਿਆ ਸੀ, ਆਪਣੇ ਵਿੱਚ ਪਰਿਵਰਤਨ ਲਿਆਉਣ ਲਈ ਸਾਧ ਸੰਗਤ ਅਥਵਾ ਸਤ ਸੰਗਤ ਕਰਨੀ ਅਤਿਅੰਤ ਜ਼ਰੂਰੀ ਹੈ ਅਤੇ ਲਾਜ਼ਮੀ ਹੈ, ਅਸੈਂਸ਼ੀਅਲ ਹੈ। ਇਹ ਉਲਟੀ ਖੇਲ ਅਥਵਾ ਆਤਮਿਕ ਤਬਦੀਲੀ ਅਤ ਲਮੇਰੀ ਅਤੇ ਕਠਿਨ ਪਿਰਮ ਖੇਲ ਹੈ, ਜੋ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਮਹਾਂਪੁਰਖਾਂ ਦੀ ਲਗਾਤਾਰ ਸੰਗਤ ਅਤੇ ਸੇਵਾ ਭਾਵਨੀ ਨਾਲ ਸੌਖੀ ਅਤੇ ਸ਼ੀਘਰ ਸੰਭਵ ਹੋ ਸਕਦੀ ਹੈ। ਇਸੇ ਕਰਕੇ ਗੁਰਬਾਣੀ ਵਿੱਚ ਸਾਧ ਸੰਗਤ ਅਥਵਾ ਸਤ ਸੰਗਤ ਕਰਨ ਦੀ ਸਾਨੂੰ ਤਕੀ ਦੀ ਪ੍ਰੇਰਨਾ ਕੀਤੀ ਗਈ ਹੈ। ਸਾਧੂ ਸੰਗਤ ਮਨ ਵਸੈ ਪੂਰਨ ਹੋਵੇ ਕਾਲ। ਸੁਣ ਸਾਜਨ ਮੇਰੇ ਮੀਤ ਪਿਆਰੇ, ਸਾਧ ਸੰਗ ਖਿਨ ਮਾਹੀ ਉਧਾਰੇ। ਕਰ ਕਰ ਹਾਰਿਓ ਅਨਿਕ ਬਹੁ ਭਾਤੀ, ਛੋੜੈ ਕਥੂ ਨਾਹੀ। ਏਕ ਬਾਤ ਸੁਨਤਾ ਕੀ ਓਟਾ, ਸਾਧ ਸੰਗ ਮਿਟ ਜਾਹੀ। ਜੀਤ ਜਨਮ ਇਹ ਰਤਨ ਅਮੋਲਕ, ਸਾਧ ਸੰਗਤ ਜਪ ਇੱਕ ਖਿਨਾ। ਸਾਧ ਕੇ ਸੰਗ ਨਹੀਂ ਕਛਕਾਲ, ਦਰਸ਼ਨ ਭੇਟਤ ਹੋਤ ਨਿਹਾਲ। ਮਹਾ ਪਵਿੱਤਰ ਸਾਧ ਕਾ ਸੰਗ, ਜਿਸ ਭੇਟਤ ਲਾਗੈ ਪ੍ਰਭ ਰੰਗ। ਖਿਨਹੂ ਕਿਰਪਾ ਸਾਧੂ ਸੰਗ, ਨਾਨਕ ਹਰ ਰੰਗ ਲਾਇਓ। ਸਾਧ ਸੰਗ ਮਿਲ ਨਾਮ ਧਿਆਵੋ, ਪੂਰਨ ਹੋਵੇ ਕਾਲਾ। ਹਾਂਜੀ, ਏਕ ਪਲਕ ਸੁਖ ਸਾਧ ਸਮਾਗਮ, ਕੋਟ ਬੈਕੁੰਠਾ ਬੈਕੁੰਠੈ ਪਾਏ। ਏਕ ਪਲਕ ਸੁਖ ਸਾਧ ਸਮਾਗਮ, ਕੋਟ ਬੈਕੁੰਠੈ ਪਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸੀ ਲੇਖ ਨੰਬਰ, ਗੁਰਬਾਣੀ ਵਿਚਾਰ ਲੇਖ ਨੰਬਰ 79, ਸੰਗਤ ਭਾਗ ਦੂਜਾ। ਗੁਰੂ ਪਿਆਰੀ ਸਾਧ ਸੰਗਤ, ਗੁਰਮੁਖ ਪਿਆਰੇ ਬਾਬੂ ਜੀ ਹੋਰਾਂ ਨੇ ਸਾਡੇ ਕਲਯੁਗੀ ਜੀਵਾਂ ਉੱਤੇ ਤਰਸ ਕਰਕੇ ਸਾਨੂੰ ਸਹੀ ਆਤਮਿਕ ਜੀਵਨ ਸੇ ਦੇਣ ਲਈ ਇਹ 132 ਗੁਰਬਾਣੀ ਵਿਚਾਰ ਦੇ ਅਨੁਭਵੀ ਲੇਖ ਲਿਖੇ ਹਨ। ਹਿੰਦੀ ਔਰ ਪੰਜਾਬੀ ਵਿੱਚ ਸਾਰੇ ਲੇਖ ਬਾਹਰ ਨਾਮ ਮਾਤਰ ਪੇਟਾ ਉੱਤੇ ਉਪਲਬਧ ਹਨ। ਲੈ ਕੇ ਪੜ੍ਹੀਏ, ਆਪਣੇ ਜੀਵਨ ਨੂੰ ਸੇਧ ਦੇਈਏ, ਆਇਆ ਜੀਵਨ ਸਫਲਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।